பாராஜி
வயா பை நோக்கடா பெண்டோ வாயா பலாதாச மேரே நியாலே நிக்க ਠੀਕ ਠਾਕ ਆ
ਹਾਂਜੀ ਸ਼ਾਮ ਜੀ ਬਾਕੀ ਸਭ ਠੀਕ ਠਾਕ ਹੈ ਬਸ ਤੁਹਾਡਾ ਕੁੱਤਾ ਟੌਮੀ ਚੱਲ ਵਸਿਆ
ਕੀ ਉਹ ਮੇਰਾ ਕੁੱਤਾ ਟੌਮੀ ਨੇ ਰਿਹਾ ਉਹ ਉਹਨੂੰ ਕੀ ਹੋ ਗਿਆ
ਸਾਹਿਬ ਜੀ ਉਹਨੇ ਤੁਹਾਡੇ ਘੋੜੇ ਦੀਆਂ ਹੱਡੀਆਂ ਖਾ ਲਈਆਂ ਸੀ ਇਸ ਲਈ ਉਹ
ਕੀ ਕਿਹਾ ਮੇਰੇ ਘੋੜੇ ਦੀਆਂ ਹੱਡੀਆਂ ਉਹ ਮੇਰਾ ਘੋੜਾ ਵੀ ਮਰ ਗਿਆ
ਜੀ ਸਾਹਿਬ ਘੋੜੇ ਨੂੰ ਖਾਣ ਲਈ ਘਾਹ ਨਹੀਂ ਮਿਲਿਆ ਉਹ ਭੁੱਖ ਨਾਲ ਮਰ ਗਿਆ ਬਾਕੀ ਸਭ ਠੀਕ ਠਾਕ ਹੈ
ਗੱਲ ਸੁਣਾ ਘਾਹ ਦਾ ਘਰ ਬਹੁਤ ਸੀਗਾ
ਉਹ ਤਾਂ ਸਾਰਾ ਤੁਹਾਡੇ ਮਾਤਾ ਜੀ ਦੇ ਸੰਸਕਾਰ ਤੇ ਲੱਗ ਗਿਆ ਸੀ ਬਾਕੀ ਸਭ ਠੀਕ ਠਾਕ ਹੈ
ਉਹ ਕੀ ਕਿਹਾ ਉਹ ਮੇਰੀ ਮਾਈ ਵੀ ਜਾਂਦੀ ਲੱਗੀ
ਹਾਂ ਸਾਹਿਬ ਜੀ ਪੋਤੇ ਦੇ ਦੁੱਖ ਨਾਲ ਤੁਹਾਡੇ ਮਾਤਾ ਜੀ ਵੀ
ਮਰ ਗਿਆ ਉਹ ਮੇਰਾ ਮੁੰਡਾ ਵੀ ਮਰ ਗਿਆ ਓਏ
ਸਾਹਿਬ ਤੁਹਾਨੂੰ ਪਤਾ ਹੀ ਹੈ ਇੱਕ ਯਤੀਮ ਬੱਚਾ ਮਾਂ ਤੋਂ ਬਿਨਾਂ ਕਿੱਦਾਂ ਜਿੰਦਾ ਰਹਿ ਸਕਦਾ ਹੈ ਬਾਕੀ ਸਭ ਠੀਕ ਹੈ ਸਾਹਿਬ ਜੀ ਬਿਲਕੁਲ ਠੀਕ ਠਾਕ ਹੈ
ਓਏ 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 ਦਾ ਮਤਲਬ ਹੈ ਮੇਰੀ ਬੌਟੀ ਵੀ ਨਹੀਂ ਰਹੀ
ਸਾਹਿਬ ਜੀ ਉਹ ਤਾਂ ਜਦੋਂ ਹੀ ਤੁਹਾਡੇ ਮਕਾਨ ਨੂੰ ਅੱਗ ਲੱਗੀ ਵਿੱਚੇ ਸੜ ਕੇ ਸੁਆਹ ਹੋ ਗਈ
ਮੇਰੇ ਮਕਾਨ ਨੂੰ ਅੱਗ ਓਏ ਉਹ ਕਿੱਦਾਂ ਲੂ ਹੋ ਗਿਆ
ਸਾਹਿਬ ਜੀ ਮਾਫ ਕਰਨਾ ਮੈਂ ਬਲਦੀ ਬੀੜੀ ਗਲਤੀ ਨਾਲ ਪਰ ਸਾਹਿਬ ਜੀ ਤੁਸੀਂ ਫਿਕਰ ਨਾ ਕਰੋ ਬਾਕੀ ਸਭ ਠੀਕ ਠਾਕ ਹੈ ਲੈ ਵੀ ਲੋਕੋ ਚੱਜ ਨਾ ਸੁਣਿਓ ਆਪਾਂ ਬਹੁਤ ਸੋਹਣੀ ਆਈਟਮ ਪੇਸ਼ ਕਰਨ ਲੱਗੀ ਹੈ
ਚੁੱਪ ਓਏ ਤੇ ਜਿੱਤੇ ਚੜ ਕੇ ਜਰਾ ਚੱਜ ਨਾ ਬੋਲਿਆ ਕਰ ਹਾਂ ਕੀ ਹੋਇਆ ਓਏ ਲੋਕੋ ਚੱਜ ਨਾ ਸੁਣਿਓ ਓ ਸਰੋਤਿਆਂ ਨੂੰ ਜਰਾ ਚੱਜ ਨਾ ਬੁਲਾਈਦਾ ਹੁੰਦਾ ਆ ਤੈਨੂੰ ਪਤਾ ਨਹੀਂ ਸਰੋਤੇ ਸਾਡੇ ਪਿਆ ਬਰਾਬਰ ਹੁੰਦੇ ਆ
ਪਿਓ ਹੁੰਦੇ
ਆਹੋ
ਆ ਜਿਹੜੇ ਖੱਬੇ ਪਾਸੇ ਬੈਠੀ ਹੈ
ਇਹ ਵੀ ਸਾਡੇ ਪਿਓ ਆ
ਉਹ ਜਿਹੜੇ ਸੱਜੇ ਪਾਸੇ ਬੈਠੀ ਹੈ
ਓਏ ਉਹ ਵੀ ਪਿਓ ਆ
ਉਹ ਜਿਹੜੇ ਸਾਹਮਣੇ ਬੈਠੀ ਹੈ
ਮੈਂ ਕਿਹਾ ਤੈਨੂੰ ਇਹ ਵੀ ਸਾਡੇ ਪਿਓ ਆ
ਅੱਛਾ ਉਹ ਫੇਰ ਤਾਂ ਬੜੀ ਭਾਗਾਂ ਵਾਲੀ ਹੈ
ਓਏ ਕੌਣ
ਤੁਹਾਡੀ ਬੁੜੀ
ਆਜੇ ਆ ਜਾ ਉਹ ਤੈਨੂੰ ਬੜੇ ਛੋਟੇ ਦਾ ਕੋਈ ਲਿਹਾਜ਼ ਹੀ ਨਹੀਂ ਓ
ਚੱਲ ਛੱਡ ਤਾਇਆ ਜਾਣ ਦੇ ਗੁੱਸੇ ਨੂੰ ਆਇਆ ਤੂੰ ਆਪਣੇ ਕੁੜਮਾਂ ਦੇ ਗਿਆ ਸੀ ਲੱਗਦਾ ਉਹਨਾਂ ਨੇ ਤੇਰੀ ਬਹੁਤ ਸੇਵਾ ਕੀਤੀ ਹੈ
ਓਏ ਛੱਡਿਆ ਕਰ ਸਵਾ ਸੇਵਾ ਕੀਤੀ ਉਹਨਾਂ ਨੇ ਮੈਂ ਸੱਜ ਤੱਜ ਕੇ ਮੁੱਝਾਂ ਨੂੰ ਤਾਂ ਤੂੰ ਦੇ ਕੇ ਘੋੜੇ ਤੇ ਬਹਿ ਕੇ ਆਪਣੇ ਕੁੜਮਾਂ ਦੇ ਘਰੀ ਜਾ ਬੜਿਆ ਲਵੇ ਜਿਸਲੇ ਮੈਂ ਉਹਨਾਂ ਦੇ ਵਿਹੜੇ ਚ ਬੜਿਆ ਤਾਂ ਕੀ ਦੇਖਿਆ ਕੁੱਕੜਾ ਹੀ ਕੁੱਕੜ ਨੱਠੇ ਫਿਰਨ ਮੇਰੇ ਮੂੰਹ ਚ ਪਾਣੀ ਆ ਗਿਆ ਤਾਂ ਮੈਂ ਸੋਚਿਆ ਭਾਈ ਤਕਾਲਾ ਨੂੰ ਕੁੱਕੜ ਬੁਝੂ ਹੀ ਬੁਝੂ
ਕੀ ਹੋਇਆ
ਹੋਣਾ ਕੀ ਆ ਤਕਾਲੀ ਜਿਸਲੇ ਰੋਟੀ ਦਾ ਟਾਈਮ ਆਇਆ ਤਾਂ ਸਾਡੀ ਕੁੜਮਣੀ ਕਹਿਣ ਲੱਗੀ ਅੱਗੇ ਤਾਂ ਹੋਣਾ ਲਈ ਕੜੀ ਬਣਾ ਲਓ ਬਈ ਕੁੜਮ ਸਾਡਾ ਚਾਰੇ ਖੁਰ ਚੁੱਕ ਕੇ ਕੁੜਮਣੀ ਨੂੰ ਪੈ ਗਿਆ ਤੇ ਆਏ ਗਏ ਲਈ ਭਲਾ ਕੜੀ ਬਣਾਈ ਦੀ ਆ ਉਹ ਕਹਿੰਦੀ ਹੋਰ ਕੀ ਬਣਾਈ ਦਾ ਉਹ ਕਹਿੰਦਾ ਇਹਨਾਂ ਵਾਸਤੇ ਮੂੰਗੀ ਦੀ ਦਾਲ ਬਣਾ ਲਓ ਉਹਨਾਂ ਦੀ ਬੁੜੀ ਉੱਠੀ ਉਹ ਕਹਿਣ ਲੱਗੀ ਇਹਨਾਂ ਲਈ ਬਤਾਊ ਬਣਾ ਲਓ ਨਾ ਬਈ ਕਾਕਾ ਤੈਨੂੰ ਕੀ ਦੱਸਾਂ ਮੇਰੇ ਤਾਂ ਤਿੰਨੀ ਕੱਪੜੀ ਅੱਗ ਲੱਗ ਗਈ ਬਈ ਕਿੱਦਾਂ ਦੇ ਬੇਹਦੇ ਬੰਦੇ ਆ ਕਿਸੇ ਚੱਜ ਦੀ ਚੀਜ਼ ਵਾਲੇ ਨਾ ਤਾਂ ਖਿਆਲ ਹੀ ਨਹੀਂ ਆਉਂਦਾ ਮੈਂ ਉਹਨਾਂ ਨੂੰ ਕਿਹਾ ਉਹ ਭਾਈ ਐ ਕਰੋ ਤੁਸੀਂ ਮੇਰਾ ਘੋੜਾ ਵੱਢ ਕੇ ਬਣਾ ਲਓ ਮੈਨੂੰ ਕਹਿਣ ਲੱਗੇ ਲੱਗੇ ਤੁਹਾਡਾ ਘੋੜਾ ਵੱਢ ਕੇ ਬਣਾ ਲਿਆ ਤਾਂ ਤੁਸੀਂ ਜਾਓਗੇ ਕਾਹਦੇ ਤੇ ਉਹ ਮੈਂ ਕਿਹਾ ਮੇਰੀ ਚਿੰਤਾ ਨਾ ਕਰੋ ਮੈਂ ਤੁਹਾਡੇ ਕੁੱਕੜ ਤੇ ਚੜ ਕੇ ਚਲਾ ਜਾਊਂਗਾ
ਬਈ ਸੁਣਿਆ ਚੋਰਾਂ ਨੇ ਸਰਕਾਰ ਨੂੰ ਹੜਤਾਲ ਕਰਨ ਦੀ ਧਮਕੀ ਦਿੱਤੀ ਆ
ਅੱਛਾ ਅੱਛਾ ਤਾਂਹੀਓ ਹੁਣ ਸਰਕਾਰ ਚੋਰਾਂ ਦੀਆਂ ਮਿੰਨਤਾਂ ਪਾਉਂਦੀ ਪਈ ਆ ਬਈ ਆਪਣੀ ਹੜਤਾਲ ਵਾਪਸ ਲੈ ਲਓ
ਪਰ ਇਸ ਗੱਲ ਦਾ ਫੈਸਲਾ ਤਾਂ ਅੱਜ ਚੋਰਾਂ ਨੇ ਜਲਸੇ ਤੋਂ ਬਾਅਦ ਹੀ ਹੋਣਾ ਵਾ
ਚੱਲ ਫਿਰ ਆਪਾਂ ਜਲਸਾ ਦੇਖਣ ਚੱਲੀਏ
ਚੋਰ ਏਕਤਾ ਜ਼ਿੰਦਾਬਾਦ ਚੋਰ ਯੂਨੀਅਨ
ਜ਼ਿੰਦਾਬਾਦ
ਇਮਾਨਦਾਰੀ
ਖਤਮ ਕਰੋ
ਸਾਡੀਆਂ ਮੰਗਾਂ
ਪੂਰੀਆਂ ਕਰੋ
ਸਾਥੀਓ ਮੈਂ ਤੁਹਾਡਾ ਬਹੁਤ ਧੰਨਵਾਦੀ ਆ ਕਿ ਅੱਜ ਤੁਸੀਂ ਇਸ ਜਲਸੇ ਵਿੱਚ ਪੁੱਜ ਕੇ ਚੋਰ ਏਕਤਾ ਦਾ ਸਬੂਤ ਦਿੱਤਾ ਹੈ ਹੁਣ ਮੈਂ ਆਪਣੀ ਚੋਰ ਯੂਨੀਅਨ ਦੇ ਪ੍ਰਧਾਨ ਤਾਇਆ ਬੰਤਾ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਖਿਆਲ ਤੁਹਾਡੇ ਨਾਲ ਸਾਂਝੇ ਕਰਨ ਮੇਰੇ ਮੁਲਕ ਨੂੰ ਕੋਣ ਵਾਂਗੋ ਚਿੰਬੜੇ ਹੋਏ ਮੇਰੇ ਚੋਰ ਭਰਾਵੋ ਅੱਜ ਸਾਡੇ ਮੁਲਕ ਨੂੰ ਆਜ਼ਾਦ ਹੋਇਆ 50 ਸਾਲ ਹੋ ਚੁੱਕੇ ਆ ਪਰ ਅਜੇ ਵੀ ਸਾਡੀ ਚੋਰ ਬਰਾਦਰੀ ਨਾਲ ਬਹੁਤ ਧੱਕਾ ਹੋ ਰਿਹਾ ਸਾਡੇ ਮੁਲਕ ਵਿੱਚ ਪੁਲਿਸ ਵਾਲਿਆਂ ਨੂੰ ਰਿਸ਼ਵਤ ਖਾਣ ਦਾ ਹੱਕ ਆ ਦਸਾਂ ਨੂੰ ਨੋਹਾਂ ਜਲਾਣ ਦਾ ਹੱਕ ਆ ਪਰ ਦਸਾਂ ਨੋਹਾਂ ਦੀ ਅਸਲ ਕਮਾਈ ਕਰਨ ਵਾਲੇ ਚੋਰਾਂ ਨੂੰ ਚੋਰੀ ਕਰਨ ਦਾ ਕੋਈ ਹੱਕ ਨਹੀਂ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਆ ਕਿ ਸਾਡੇ ਮੁਲਕ ਵਿੱਚ ਚੋਰ ਬਹੁਤ ਗਿਣਤੀ ਚ ਆ ਅੱਜ ਹਰ ਸਰਕਾਰੀ ਮਹਿਕਮੇ ਵਿੱਚ ਸਾਡੇ ਚੋਰ ਭਰਾ ਉੱਚੇ ਉੱਚੇ ਅਹੁਦਿਆਂ ਤੇ ਬੈਠੇ ਆ ਬੜੇ ਸੁਚੱਜੇ ਢੰਗ ਨਾਲ ਪਬਲਿਕ ਨੂੰ ਲੁੱਟ ਕੇ ਆਪਣੇ ਮੁਲਕ ਦੀ ਸੇਵਾ ਕਰ ਰਹੇ ਆ ਅਜੇ ਵੀ ਟਾਵੇਂ ਟਾਵੇਂ ਇਮਾਨਦਾਰ ਅਫਸਰ ਆਪਣੀ ਇਮਾਨਦਾਰੀ ਤੋਂ ਬਾਜ ਨਹੀਂ ਆ ਰਹੇ ਇਮਾਨਦਾਰੀ ਦੀ ਦੁਹਾਈ ਦੇ ਕੇ ਮੁਲਕ ਦੇ ਮਾਹੌਲ ਨੂੰ ਖਰਾਬ ਕਰ ਰਹੇ ਆ। ਪਰ ਸਾਨੂੰ ਯਕੀਨ ਆ ਕਿ ਬਹੁਤ ਛੇਤੀ ਇਹ ਅਫਸਰ ਵੀ ਆਪਣੀਆਂ ਆਦਤਾਂ ਸੁਧਾਰ ਕੇ ਚੋਰ ਬਣਨ ਦੀ ਕੋਸ਼ਿਸ਼ ਕਰਨਗੇ। ਸਾਨੂੰ ਮਾਣ ਆ ਆਪਣੇ ਚੋਰ ਭਰਾਵਾਂ ਤੇ ਜਿਹੜੇ ਏਦਾਂ ਦੀ ਅੱਤ ਦੀ ਮਹਿੰਗਾਈ ਵਿਚ ਬੜੀ ਮੁਸ਼ਕਲ ਨਾਲ ਚੋਰੀ ਕਰਕੇ ਆਪਣਾ ਤੇ ਆਪਣੇ ਪੁਲਿਸ ਵਾਲੇ ਭਰਾਵਾਂ ਦੇ ਬੱਚਿਆਂ ਦਾ ਢਿੱਡ ਪਾਲ ਰਹੇ ਆ। ਹੁਣ ਮੈਂ ਆਪਣੀ ਚੋਰ ਯੂਨੀਅਨ ਦੇ ਸਕੱਤਰ ਪੀ ਕੇ ਖੰਨਾ ਜੀ ਨੂੰ ਜਿਹੜੇ ਹੁਣੇ ਹੁਣੇ ਸਰਕਾਰ ਨਾਲ ਗੱਲਬਾਤ ਕਰਕੇ ਆ ਰਹੇ ਆ, ਅਪੀਲ ਕਰਦਾ ਆ ਕਿਹੋ ਅਜੇ ਆਪਣੇ ਮੂੰਹ ਨਾਲ ਸਾਡੇ ਨਾਲ ਗੱਲਬਾਤ ਕਰਨ।
ਸਾਥੀਓ, ਅੱਜ ਚੋਰ ਭਲਾਈ ਮਹਿਕਮੇ ਦੇ ਮੰਤਰੀ ਜਾਲਿਮ ਸਿੰਘ ਪਾਪੀ ਨੇ ਸਾਨੂੰ ਗੱਲਬਾਤ ਲਈ ਸੱਦਿਆ ਅਤੇ ਹੜਤਾਲ ਵਾਪਸ ਲੈਣ ਦੀ ਬੇਨਤੀ ਕੀਤੀ, ਪਰ ਅਸੀਂ ਜੋ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਉਹ ਐਡਾ ਹੈ। ਮੰਗ ਨੰਬਰ 1, ਨਵੇਂ ਵਿਆਹੇ ਜੋੜੇ ਰਾਤੀ 2-2, 3-3 ਵਜੇ ਤੱਕ ਬੱਤੀਆਂ ਨਹੀਂ ਬੁਝਾਉਂਦੇ, ਜਿਸ ਨਾਲ ਸਾਨੂੰ ਚੋਰੀ ਕਰਨ ਚ ਬਹੁਤ ਮੁਸ਼ਕਲਾਂ ਆਉਂਦੀਆਂ ਨੇ। ਬਿਜਲੀ ਮਹਿਕਮੇ ਨੂੰ ਇਹ ਹਦਾਇਤ ਦਿੱਤੀ ਜਾਵੇ ਕਿ ਉਹ ਆਪਣੇ ਚੋਰ ਭਰਾਵਾਂ ਨਾਲ ਸਹਿਯੋਗ ਕਰਦੇ ਹੋਏ ਸ਼ਾਮੀ 8 ਵਜੇ ਤੋਂ ਬਾਅਦ ਸਾਰੀਆਂ ਬੱਤੀਆਂ ਬੁਝਾ ਦੇਣ। ਮੰਗ ਨੰਬਰ 2, ਸਾਰੇ ਸਕੂਲਾਂ ਵਿਚ ਬੱਚਿਆਂ ਨੂੰ ਚੋਰੀ ਕਰਨ ਦੇ ਨਵੇਂ ਨਵੇਂ ਢੰਗ ਸਿਖਾਉਣ ਦਾ ਵਿਸ਼ਾ ਲਾਗੂ ਕੀਤਾ ਜਾਵੇ ਅਤੇ ਇਹ ਸਿੱਖਿਆ ਦੇਣ ਵਾਸਤੇ ਸਾਡੇ ਚੋਰ ਭਰਾਵਾਂ ਨੂੰ ਮਾਸਟਰ ਲਾਇਆ ਜਾਵੇ। ਮੰਗ ਨੰਬਰ 3, ਸਾਡੇ ਮੁਲਕ ਦੇ ਵੱਡੇ ਵੱਡੇ ਲੀਡਰਾਂ ਨੂੰ ਇਹ ਹਦਾਇਤ ਦਿੱਤੀ ਜਾਵੇ ਕਿ ਉਹ ਹਰ ਮਹੀਨੇ ਛੋਟੇ ਛੋਟੇ ਚੋਰਾਂ ਦੀਆਂ ਕਲਾਸਾਂ ਲਾ ਕੇ ਉਨ੍ਹਾਂ ਨੂੰ ਇਹ ਸਿਖਾਉਣ ਵੀ ਕਿੱਦਾਂ ਸੈਂਕੜੇ ਤੇ ਹਜ਼ਾਰਾਂ ਦੀਆਂ ਚੋਰੀਆਂ ਤੋਂ ਉੱਤੇ ਉੱਠ ਕੇ ਕਰੋੜਾਂ ਦੀਆਂ ਚੋਰੀਆਂ ਸਫਾਈ ਨਾਲ ਕੀਤੀਆਂ ਜਾਂਦੀਆਂ ਨੇ। ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਪੇਸ਼ ਕਰ ਰਿਹਾ ਚੰਦ ਲਾਈਨਾਂ। ਅੱਜ ਚੋਰਾਂ ਨੇ ਕੀਤਾ ਇਜਲਾਸ, ਮਿਲ ਕੇ ਮਤਾ ਪਾਸ ਕੀਤਾ, ਇਹ ਐਲਾਨ ਹੋਇਆ ਸਾਡੇ ਤੋਂ ਵੱਡੇ ਡਾਕੂ ਮੌਜਾਂ ਮਾਣਦੇ ਨੇ, ਸਾਡਾ ਕੱਲਿਆਂ ਦਾ ਨਾਂ ਕਿਉਂ ਬਦਨਾਮ ਹੋਇਆ। ਤੂੰ ਹਿੰਦੂ, ਤੂੰ ਸਿੱਖ, ਮੁਸਲਮਾਨ ਹੈ ਤੂੰ, ਸਾਡੇ ਲੀਡਰਾਂ ਨੇ ਸਾਨੂੰ ਸਿਖਾਇਆ ਹੈ, ਇੱਥੇ ਮੰਦਰ ਸੀ, ਮਸਜਿਦ ਸੀ, ਚਰਚ ਸੀ, ਇੱਥੇ ਸਾਡੇ ਲੀਡਰਾਂ ਨੇ ਸਾਨੂੰ ਪੜਾਇਆ ਹੈ। ਇਹ ਮੁਲਕ ਲੁੱਟੀ ਜਾਂਦੇ, ਸਾਨੂੰ ਲੜਾਈ ਜਾਂਦੇ, ਕਿਹੜਾ ਮਾਂ ਦੇ ਢਿੱਡੋਂ ਸਿੱਖ ਕੇ ਆਇਆ ਹੈ। ਗੁਰੂ ਪੂਜਿਆ ਜਾਵੇ ਭਗਵਾਨ ਤੋਂ ਪਹਿਲੇ। ਮਾਸਟਰ ਲੋਕ ਤਾਂ ਦੇਵਤਾ ਪਛਾਣੇ ਜਾਂਦੇ, ਸਕੂਲਾਂ ਵਿੱਚ ਪੜਾਉਣ ਤੋਂ ਝਿਜਕਦੇ ਨੇ, ਸ਼ਾਮੀ ਬੱਚਿਆਂ ਨੂੰ ਟਿਊਸ਼ਨਾਂ ਪੜਾਣੇ ਜਾਂਦੇ, ਪੇਸ਼ਾ ਡਾਕਟਰੀ ਤੋਂ ਚੰਗਾ ਕੋਈ ਹੈ ਨਹੀਂ, 2 ਨੰਬਰ ਚ ਵੇਚੀ ਦਵਾਈ ਜਾਂਦੇ, ਹਸਪਤਾਲਾਂ ਚ ਤਾਰਦੇ ਰਹੇ, ਨਰਸਾਂ ਟੀਕੇ ਪਾਣੀ ਦੇ ਹੀ ਲੋਕਾਂ ਨੂੰ ਲਾਈ ਜਾਂਦੇ। ਕੁਛ ਨੀ ਕਹਿਣਾ ਮੈਂ ਕੰਡਕਟਰਾਂ ਬਾਬਤ, ਲੋਕੀ ਪਹਿਲਾਂ ਹੀ ਇਹਨਾਂ ਦੇ ਗੁਣ ਗਾਈ ਜਾਂਦੇ, ਟਿਕਟ ਦਿੰਦੇ ਨਹੀਂ ਕਿਸੇ ਸਵਾਰੀ ਨੂੰ, ਲੈ ਲੈ ਪੈਸੇ ਜੇਬਾਂ ਵਿੱਚ ਪਾਈ ਜਾਂਦੇ। ਓਏ ਸਾਈਂ, ਲੋਕ ਹੁੰਦੇ ਵਿਚਾਰੇ ਡਰਾਈਵਰ, ਤਾਂ ਮਾਲਕ ਨੂੰ ਇਹ ਕਦੇ ਨੀ ਧੋਖਾ ਦਿੰਦੇ, ਹੋਇਆ ਕੀ ਜੇ ਥੋੜਾ ਡੀਜ਼ਲ ਵੇਚਦੇ ਨੇ, ਦੁਪਹਿਰੇ ਅਧੀਆ ਤੇ ਸ਼ਾਮ ਨੂੰ ਬੋਤਲ ਪੀਂਦੇ। ਤਹਿਸੀਲਦਾਰ, ਪਟਵਾਰੀ, ਭਾਵੇਂ ਕਲਰਕ ਹੋਵੇ, ਬਿਨਾਂ ਰਿਸ਼ਵਤ ਦੇ ਕਿਤੋਂ ਨੀ ਕੰਮ ਹੁੰਦਾ। ਬੇਈਮਾਨ, ਜੇ ਸਾਰੇ ਫਾਹੇ ਲਾਏ ਜਾਂਦੇ, ਸਾਨੂੰ ਚੋਰਾਂ ਨੂੰ ਕੋਈ ਨੀ ਗਮ ਹੁੰਦਾ। ਜਿਹੜਾ ਲੈਂਦਾ ਵੱਡੀ 10, 20 ਜਾਂ 100, ਬੇਚਾਰਾ ਉਹੀ ਕਦੇ ਕਦੇ ਫਸ ਜਾਂਦਾ, ਜਿਹੜੇ ਲੱਖਾਂ ਕਰੋੜਾਂ ਨੇ ਖਾਈ ਜਾਂਦੇ, ਕੋਈ ਉਹਨਾਂ ਨੂੰ ਕਦੇ ਨੀ ਹੱਥ ਪਾਉਂਦਾ। ਜਿੰਨਾ ਬੋਲਣਾ ਹੀ ਬੋਲ ਲੈ ਪਾਲੀ ਕਾਕਾ, ਤੇਰੇ ਬੋਲਣੇ ਦਾ ਕੋਈ ਨੀ ਅਸਰ ਹੋਣਾ, ਬੇਈਮਾਨੀ ਖਿਲਾਫ਼ ਜੋ ਖੜੇ ਹੁੰਦੇ ਉਹਨਾਂ ਵਾਂਗ ਤੇਰਾ ਵੀ ਭੈੜਾ ਹੀ ਹਸ਼ਰ ਹੋਣਾ।
ਵੋਟ ਕਿਨੂੰ ਪਾਣੀਆਂ?
ਪਾਪੀ ਜੀ ਨੂੰ ਪਾਣੀਆਂ।
ਵੋਟ ਕਿਨੂੰ ਪਾਣੀਆਂ?
ਪਾਪੀ ਜੀ ਨੂੰ ਪਾਣੀਆਂ।
ਬਸਟੰਡਾ ਪਾਰਟੀ
ਜਿੰਦਾਬਾਦ,
ਜਿੱਤੇਗਾ ਬਈ ਜਿੱਤੇਗਾ,
ਪਾਪੀ ਨੇਤਾ ਜਿੱਤੇਗਾ,
ਜਿੱਤੇਗਾ ਬਈ ਜਿੱਤੇਗਾ,
ਪਾਪੀ ਨੇਤਾ ਜਿੱਤੇਗਾ,
ਜਿੱਤੇਗਾ ਬਈ ਜਿੱਤੇਗਾ,
ਪਾਪੀ ਨੇਤਾ ਜਿੱਤੇਗਾ।
ਤਾਇਆ ਜੀ ਆ ਗਈ ਹੈ,
ਓਏ ਤਾਂ ਵੋਟਾਂ ਆਇਆ। ਉਹ ਮੈਂ ਤਾਂ ਇਹੋ ਸੋਚੀ ਜਾਂਦਾ ਆ ਬਈ 5 ਸਾਲ ਬਾਅਦ ਮੁੜ ਫੇਰੇ ਆਈਆਂ ਚੋਣਾਂ ਆ, ਵੋਟ ਕਿਹਨੂੰ ਪਾਈਏ, ਕੈਂਡੀਡੇਟ ਕਿਹੜਾ ਸੋਹਣਾ ਆ।
ਚੰਗੇ ਸੀਗੇ ਨੇਤਾ, ਪਰ ਦਿਨ ਹੁਣ ਲੱਦ ਗਏ, ਅੱਜ ਕੱਲ ਲੀਡਰ ਤਾਂ ਡਾਕੂਆਂ ਤੋਂ ਵੱਧ ਗਏ, ਗੁੰਡਿਆਂ ਦੇ ਬਾਦਸ਼ਾਹ ਤੇ ਠੱਗਾਂ ਦੇ ਤਾਜ ਨੇ, ਪਰ ਅੱਜ ਸਾਡੀਆਂ ਇਹ ਵੋਟਾਂ ਦੇ ਮੁਤਾਜ ਨੇ। ਹੱਥ ਜੋੜ, ਅੱਜ ਫਿਰ ਵੋਟਾਂ ਲੈਣ ਆਏ ਨੇ, ਝੂਠ ਦੇ ਪੁਲੰਦਿਆਂ ਦੇ ਟੋਕਰ ਲੈ ਆਏ ਨੇ, ਜਲਸੇ ਜਲੂਸ ਝੂਠੇ ਭਾਸ਼ਣ ਨੂੰ ਸੁਣਾਣਗੇ, ਲੱਛੇਦਾਰ ਗੱਲਾਂ ਵਿੱਚ ਲੋਕਾਂ ਨੂੰ ਫਸਾਣਗੇ, ਗੱਦੀ ਉੱਤੇ ਬੈਠ ਕੇ ਅੰਗੂਠਾ ਇਹ ਦਿਖਾਣਗੇ, ਦੇਸ਼ ਦੇ ਕਾਨੂੰਨ ਦੀਆਂ ਧੱਜੀਆਂ ਉਡਾਣਗੇ। ਕੋਈ ਹੋਵੇ ਪਾਰਟੀ, ਦਿਲਾਂ ਦੇ ਇਹ ਕਾਲੇ ਨੇ, ਭੱਠਾ ਸਾਡੇ ਦੇਸ਼ ਦਾ ਇਹੋ ਬਿਠਾਣ ਵਾਲੇ ਨੇ। ਕੋਈ ਨਹੀਂ ਉਹ ਚੰਗਾ, ਗੱਲ ਦਿਲ ਚੋ ਭੁਲਾ ਦਿਓ, ਚੰਗਾ ਹੈ ਜੇ ਮੋਹ ਕਿਸੇ ਖੋਤੇ ਉੱਤੇ ਲਾ ਦਿਓ। ਤਾਇਆ ਜੀ, ਚਲੋ ਲੁਧਿਆਣੇ ਫਿਲਮ ਦੇਖਣ ਚੱਲੀਏ।
ਭਲਾ ਜਾਣਾ ਕਾਹਦੇ ਤੇ ਆ
ਬੱਸ ਤੇ?
ਓਏ ਖਬਰਦਾਰ, ਜੇ ਗਾਹਾਂ ਤੋਂ ਮੈਨੂੰ ਬੱਸ ਤੇ ਜਾਣ ਲਈ ਕਿਹਾ, ਮੈਨੂੰ ਤਾਂ ਬੱਸ ਦਾ ਨਾਂ ਸੁਣ ਕੇ ਦੰਦਲ ਪੈ ਜਾਂਦੀ ਆ।
ਮੈਂ ਦੰਦੀ, ਕਿਹੜੀ ਗੱਲ ਹੋ ਗਈ?
ਉਹ ਗੱਲ ਕੀ ਹੋਣੀ ਆ, ਮੈਂ ਲੁਧਿਆਣੇ ਜਾਣਾ ਸੀ, ਮੈਂ ਬੱਸ ਚੜ੍ਹ ਕੇ ਸੀਟ ਤੇ ਜਾ ਕੇ ਬਹਿ ਗਿਆ, ਬੈਠੇ ਬੈਠੇ ਮੇਰੀ ਥੱਲੇ ਆਲੂ ਨਿਗਾ ਗਈ,
ਮੈਂ ਦੇਖਿਆ ਮੇਰਾ ਨਾਲਾ ਲਮਕਣ ਡਿਆ ਆ। ਮੈਂ ਚੁੱਕ ਕੇ ਨੇਬੇ ਚ ਡੰਗ ਲਿਆ
ਤਾਂ ਫੇਰ ਕੀ ਹੋ ਗਿਆ?
ਉਹ ਥੋੜਾ ਜਿਹਾ ਗਾਹਾਂ ਗਏ ਤਾਂ ਕੰਡਕਟਰ ਨੇ ਮਾਰੀ ਸੀਟੀ ਤਾਂ ਕਹਿੰਦਾ ਬਈ ਥਾਨੇ ਆਲੇ ਵਾਲੀਆਂ ਸਵਾਰੀਆਂ ਉਤਰ ਜਾਓ। ਇੱਕ ਬੁੜੀ ਮੇਰੀ ਨਾਲ ਦੀ ਸੀਟ ਤੋਂ ਉੱਠ ਕੇ ਦਰਵਾਜ਼ੇ ਵੱਲ ਨੂੰ ਤੁਰ ਪਈ। ਬਈ ਪਤਾ ਨਹੀਂ ਉਹਨੂੰ ਕੀ ਬਿਮਾਰੀ ਪਈ, ਉਹਨੇ ਪਿੱਛੇ ਮੁੜ ਕੇ ਮੇਰੇ ਫਾੜ ਦੇਣੀ ਥੱਪੜ ਮਾਰਤਾ। ਮੈਨੂੰ ਆ ਗਿਆ ਗੁੱਸਾ। ਮੈਂ ਉਹਨੂੰ ਪੁੱਛਿਆ ਬਈ ਤੈਂ ਮੇਰੇ ਥੱਪੜ ਕਾਹਨੂੰ ਮਾਰੇ ਆ? ਉਹ ਕਹਿੰਦੀ ਥੱਪੜ ਮੈਂ ਤਾਂ ਕਿ ਤੇਰੇ ਜੁੱਤੀਆਂ ਮਾਰਨੀਆਂ। ਮੈਂ ਕਿਹਾ ਕਾਟੇ? ਉਹ ਕਹਿੰਦੀ ਦਾਦੇ ਮਗਾਉਣੀਆਂ। ਅਗੇ ਮੇਰਾ ਨਾਲਾ ਕਾਹਨੂੰ ਖਿੱਚੀ ਜਾਂਦਾ ਆ?
ਉਹ ਤੁਹਾਡਾ ਬੇੜਾ ਬਹਿ ਜਾਏ, ਫੇਰ ਤਾਂ ਨਹੀਂ ਹੋਇਆ ਕੁਛ?
ਓਏ ਕਾਹਨੂੰ, ਇੱਕ ਵਾਰੀ ਫੇਰ ਮੈਂ ਤਾਂ ਤੇਰੀ ਤਾਈ ਬੱਸ ਚ ਚੜੇ, ਬੱਸ ਚ ਭੀੜ ਬਹੁਤ ਸੀਗੀ, ਸਾਨੂੰ ਖੜੇ ਹੋ ਕੇ ਜਾਣਾ ਪਿਆ। ਉਹ ਮੇਰੇ ਅੱਗੇ ਇੱਕ ਬਹੁਤ ਸੋਹਣੀ ਜਨਾਨੀ ਖੜੀ ਸੀ, ਮੈਂ ਉਹਦੇ ਲਾਗੇ ਲਾਗੇ ਹੋਈ ਜਾਵਾਂ ਤਾਂ ਤਾਈ ਤੇਰੀ ਮੈਨੂੰ ਪਿੱਛੇ ਨੂੰ ਖਿੱਚੀ ਜਾਵੇ। ਥੋੜਾ ਜਿਹਾ ਗਾਹਾਂ ਗਏ ਤਾਂ ਜਨਾਨੀ ਨੇ ਮੁੜ ਕੇ ਮੇਰੇ ਹੱਲ ਦੇਖਿਆ। ਮੈਂ ਹੱਸ ਪਿਆ। ਲੈ ਬਈ ਪਤਾ ਨਹੀਂ ਕਾਤੇ ਉਹਨੇ ਮੇਰੇ ਮੂੰਹ ਤੇ ਫਾੜ ਦੇਣੀ ਥੱਪੜ ਮਾਰ ਦਿੱਤਾ। ਮੈਂ ਉਹਨੂੰ ਕਿਹਾ ਤੂੰ ਮੇਰੇ ਥੱਪੜ ਕਾਹਨੂੰ ਮਾਰੇ ਆ? ਉਹ ਮੈਨੂੰ ਕਹਿਣ ਲੱਗੀ ਅਖੇ ਤੈ ਮੇਰੇ ਚੂੰਡੀ ਕਾਹਨੂੰ ਵੱਡੀ ਆ? ਲੈ ਬਈ ਮਾਰੇ ਸ਼ਰਮ ਦੇ, ਮੈਂ ਤਾਂ ਤੇਰੀ ਤਾਈ। ਅਗਲੇ ਸਟੋਪ ਤੇ ਬੱਸੋਂ ਉਤਰ ਗਏ। ਮੈਂ ਬੱਸੋਂ ਉਤਰ ਕੇ ਤਾਈ ਤੇਰੀ ਨੂੰ ਸਫਾਈ ਦੇਣ ਲੱਗ ਪਿਆ। ਭਲੀਏ ਲੋਕੇ ਤੇਰੀ ਸੌ, ਮੈਂ ਉਹਦੇ ਚੂੰਡੀ ਨਹੀਂ ਵੱਡੀ। ਤਾਂ ਤਾਈ ਤੇਰੀ ਕਹਿੰਦੀ ਆ ਕੇ ਮੈਨੂੰ ਪਤਾ ਆ। ਮੈਂ ਕਿਹਾ ਤੈਨੂੰ ਕਿੱਦਾਂ ਪਤਾ ਆ? ਉਹ ਕਹਿੰਦੀ ਏ ਕੇ ਤੈਨੂੰ ਸੂਤ ਕਰਨ ਲਈ ਚੂੰਡੀ ਉਹਦੇ ਮੈਂ ਵੱਡੀ ਸੀ।
ਜਾਣਦੇ ਤਾਇਆ ਮੈਨੂੰ ਪਤਾ ਲੱਗਾ ਤੂੰ ਡਰਾਈਵਰੀ ਕੀਤੀ ਹੈ।
ਆਹੋ, ਮੈਂ ਰੋਡ ਵਿਚ ਦੀ ਬੱਸ ਚਲਾਉਂਦਾ ਹੁੰਦਾ ਸੀ। ਉਹ ਹੁਣ ਤਾਂ ਰਿਟਾਇਰ ਹੋਇਆ ਨੂੰ ਵੀ ਅਰਧਾ ਹੋ ਗਿਆ।
ਗੱਲ ਸੁਣ, ਤੂੰ ਸਵਾਰੀਆਂ ਨੂੰ ਤੰਗ ਤਾਂ ਨਹੀਂ ਸੀ ਕਰਦਾ ਹੁੰਦਾ?
ਲੈ, ਸਵਾਰੀਆਂ ਦਾ ਤਾਂ ਮੈਂ ਬਹੁਤ ਖਿਆਲ ਰੱਖਦਾ ਹੁੰਦਾ ਸੀ। ਉਹ ਤਾਂ ਮੇਰੀ ਬੱਸ ਚ ਬੈਠ ਕੇ ਰੱਬ ਦੇ ਗੁਣ ਗਾਉਂਦੀਆਂ ਜਾਂਦੀਆਂ ਸੀ।
ਅੱਛਾ, ਤੂੰ ਭਗਤੀ ਸੰਗੀਤ ਦੀਆਂ ਕੈਸਟਾਂ ਆਪਣੀ ਗੱਡੀ ਚ ਵਜਾਉਂਦਾ ਹੋਣਾ ਤਾਂ ਸਵਾਰੀਆਂ ਨਾਲ ਨਾਲ ਰੱਬ ਦਾ ਨਾਂ ਲੈਂਦੀਆਂ ਹੋਣੀਆਂ?
ਓਏ ਕਾਹਨੂੰ, ਸਾਰੀਆਂ ਸਵਾਰੀਆਂ ਤਾਂ ਰੱਬ ਦਾ ਨਾਂ ਲੈ ਲੈ ਕੇ ਕਹਿੰਦੀਆਂ ਹੁੰਦੀਆਂ ਸੀ, ਹੇ ਰੱਬਾ ਅੱਜ ਜੀਂਦੇ ਜਾਗਦੇ ਘਰ ਪਹੁੰਚਾ ਦੇ।
ਮੈਂ ਸੁਣਿਆ ਇੱਕ ਬੁੜੀ ਤੇਰੀ ਬੱਸ ਥੱਲੇ ਆ ਚੱਲੀ ਸੀ।
ਓਏ ਉਹ ਤਾਂ ਏਦਾਂ ਹੋਈ ਸੀ, ਮੈਂ ਜੋ ਬਠਿੰਡੇ ਤੋਂ ਬੱਸ ਲੈ ਕੇ ਚੱਲਿਆ ਤਾਂ 10 ਕੁ ਮੀਲ ਗਿਆ ਹੋਣਾ ਆ। ਇੱਕ ਬੁੜੀ ਹਲਾ ਲਾਲਾ ਕਰਦੀ ਬੱਸ ਦੇ ਅੱਗੇ ਆ ਗਈ। ਇੱਕ ਉਹਨੇ ਨਿਆਣਾ ਕੁਛੜ ਚੁੱਕਿਆ ਆ, ਅੜਾਟ ਪਾਈ ਜਾਵੇ, ਬੇ ਭਾਈ ਰੋਕ, ਬੇ ਭਾਈ ਰੋਕ। ਮੈਂ ਬੱਸ ਰੋਕ ਲਈ। ਮੈਂ ਬੜੇ ਗੁੱਸੇ ਨਾਲ ਉਹਨੂੰ ਕਿਹਾ ਇਹ ਬੁੜੀਏ ਤੇਰੀ ਮਰਨ ਦੀ ਸਲਾਹ ਆ, ਬੱਸੇ ਚੜਨਾ ਹੋਵੇ ਤਾਂ ਦਰਵਾਜ਼ੇ ਵਾਲੇ ਪਾਸੇ ਖੜੇ ਹੋਈਦਾ ਆ। ਉਹ ਕਹਿੰਦੀ ਮੈਂ ਬੱਸੇ ਬੁੱਸੇ ਨਹੀਂ ਚੜਨਾ, ਪੌ ਪੌ ਬਜਾ ਅਖੇ ਮੇਰਾ ਨਿਆਣਾ ਬਹੁਤ ਰੋਂਦਾ ਆ।
ਪਾਇਆ ਮੈਨੂੰ ਇੱਕ ਗੱਲ ਦੱਸ, ਭਲਾ ਉਸ ਵੇਲੇ ਬੱਸਾਂ ਟਾਈਮ ਤੇ ਚਲਦੀਆਂ ਹੁੰਦੀਆਂ ਸੀ ਅੱਜ ਵਾਂਗੂ ਲੇਟ ਹੀ ਹੁੰਦੀਆਂ ਸੀ?
ਓਏ ਛੱਡ ਆ ਕਰ, ਨਿਆਣੇ ਵਾਲੇ ਸਵਾਲ ਨਾ ਪੁੱਛਿਆ ਕਰ। ਸਾਡੇ ਮੁਲਕ ਚ ਏਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਟਾਈਮ ਤੇ ਚੱਲਦੀ ਹੋਵੇ।
ਮੈਂ ਇੱਕ ਚੀਜ਼ ਹੈਗੀ ਜਿਹੜੀ ਆਪਣੇ ਟਾਈਮ ਤੇ ਚੱਲਦੀ ਹੈ।
ਉਹ ਕਿਹੜੀ ਆ?
ਟਾਈਮ ਬੰਬ।
ਪਰ ਤੂੰ ਇਹ ਦੱਸ, ਤੂੰ ਇੰਨਾ ਪੜ੍ਹਿਆ ਲਿਖਿਆ ਆ, ਕੋਈ ਨੌਕਰੀ ਕਾਹਨੂੰ ਨੀ ਕਰ ਲੈਂਦਾ?
ਉਹ ਤਾਇਆ ਸਾਡੇ ਮੁਲਕ ਚ ਨੌਕਰੀਆਂ ਜਾਂ ਤਾਂ ਮੰਤਰੀਆਂ ਦੇ ਨਿਆਣਿਆਂ ਨੂੰ ਜਾਂ ਫੇਰ ਚੜਾਵਾ ਚੜਾਉਣ ਵਾਲਿਆਂ ਨੂੰ ਮਿਲਦੀਆਂ, ਸਾਡੇ ਵਰਗੀ ਗਰੀਬ ਜਨਤਾ ਨੂੰ ਕੌਣ ਪੁੱਛਦਾ ਹੈ?
ਮੈਨੂੰ ਪਤਾ ਲੱਗਾ ਤੂੰ ਕੱਲ ਵੀ ਇੰਟਰਵਿਊ ਦੇਣ ਗਿਆ ਸੀ ਪਰ ਤੈਨੂੰ ਰੱਖਿਆ ਹੀ ਨਹੀਂ।
ਓਏ ਕਾਹਨੂੰ, ਸਿਫਾਰਸ਼ੀਆਂ ਦੀ ਲਿਸਟ ਤਾਂ ਪਹਿਲਾਂ ਹੀ ਬਣੀ ਹੁੰਦੀ ਹੈ, ਇੰਟਰਵਿਊ ਤਾਂ ਬਸ ਪਬਲਿਕ ਦੀਆਂ ਅੱਖਾਂ ਚ ਘੱਟਾ ਪਾਉਣ ਨੂੰ ਲੈਂਦੇ ਹੈ।
ਤੂੰ ਇਹ ਦੱਸ, ਇੰਟਰਵਿਊ ਚ ਉਹਨਾਂ ਨੇ ਤੈਨੂੰ ਪੁੱਛਿਆ ਕੀ?
ਪੁੱਛਣਾ ਕੀ ਹੈ? ਮੈਨੂੰ ਕਹਿਣ ਲੱਗਾ ਅਖੇ ਹਿੰਦੁਸਤਾਨ ਦੀ ਰਾਜਧਾਨੀ ਕਿਹੜੀ ਹੈ? ਮੈਂ ਕਿਹਾ ਬਠਿੰਡਾ। ਉਹ ਕਹਿੰਦਾ ਨੌਕਰੀ ਤੂੰ ਸਵਾਹ ਕਰਨੀ, ਤੈਨੂੰ ਇੰਨਾ ਤਾਂ ਪਤਾ ਨੀ ਹਿੰਦੁਸਤਾਨ ਦੀ ਰਾਜਧਾਨੀ ਕਿਹੜੀ ਹੈ? ਮੈਂ ਕਿਹਾ ਜੇ ਮੈਂ ਦਿੱਲੀ ਦੱਸ ਦਿਆਂ ਤਾਂ ਰੱਖ
ਲਾਉਂਗੇ?
ਮੈਂ ਆ ਕੇ ਲੰਬੜਾਂ ਦੀ ਨੌਕਰ ਹੋ ਗਿਆ।
ਚਲੋ ਕੰਮ ਤਾਂ ਲੱਗਾ।
ਓਏ ਉੱਥੇ ਵੀ ਇੱਕ ਦਿਨ ਲੰਬੜ ਮੈਨੂੰ ਕਹਿੰਦਾ ਵੀ ਮੈਂ ਤੇਰੇ ਕੰਮ ਤੋਂ ਬਹੁਤ ਖੁਸ਼ ਹੈ, ਆ ਲੈ ਫੜ ਬੀਹਾਂ ਦਾ ਨੋਟ, ਜਾ ਕੇ ਬੋਟੀ ਨਾਲ ਫਿਲਮ ਦੇਖ ਲੈ। ਮੈਂ ਸ਼ਾਮੀ ਸੱਜ ਧੱਜ ਕੇ ਲੰਬੜ ਦੀ ਹਵੇਲੀ ਜਾ ਪਹੁੰਚਿਆ। ਲੰਬੜ ਕਹਿੰਦਾ ਓਏ ਮੈਂ ਤਾਂ ਤੈਨੂੰ ਬੀਹਾਂ ਦਾ ਨੋਟ ਦਿੱਤਾ ਸੀ, ਜਾ ਕੇ ਬੋਟੀ ਨਾਲ ਫਿਲਮ ਦੇਖ ਲੈ, ਤੂੰ ਇੱਥੇ ਕੀ ਲੈਣ ਆਇਆ? ਮੈਂ ਕਿਹਾ ਸਾਹਿਬ ਜੀ ਤੁਹਾਡੀ ਬੋਟੀ ਨੂੰ ਹੀ ਲੈਣ ਆਇਆ।
ਵਿਚੋਲਾ ਲੈ ਕੇ ਆਇਆ ਵਿਲੋਨੀਆ ਜਾ ਕਰ ਰਿਹਾ ਵੇਲਾ ਸ਼ਗਨਾਂ ਦਾ ਜਾਪੇ ਸਾਨੂੰ ਆਇਆ
ਦਿਲੋਂ ਨੀ ਆ ਜਾ ਡਰ ਲੈਂਦੇ
ਸਾਥ ਸੁਥਰ ਵਿੱਚੋਂ ਲਾ ਲੈ ਕੇ ਆਇਆ
ਦਿਲੋਂ ਨੀ ਆ ਜਾ ਡਰ ਲੈਂਦੇ
ਪਸੰਦ ਮੁੰਡਾ ਲੱਗਾ ਥਣੇਦਾਰ ਨੀ ਕੱਢ ਕੱਢ ਗਾਲਾਂ ਤੈਨੂੰ ਚੜ੍ਹਦੂ ਬੁਖਾਰ ਨੀ ਡੰਡਾ ਤਕੜਾ ਸਰਕਾਰ ਨੇ ਫੜਾਇਆ ਸਾਥ ਸੁਥਰ ਵਿਚੋਲਾ ਲੈ ਕੇ ਆਇਆ ਸੁਨੱਖਾ ਮੁੰਡਾ ਲੱਗਾ ਪਟਵਾਰੀ ਨੀ ਲਿਖ ਲਿਖ ਫਰਦਾ ਤੇ ਮੱਤ ਗਈ ਮਾਰੀ ਨੀ ਜੱਜ ਕੋਈ ਵੀ ਨਾ ਤੋਂ ਬਚ ਪਾਇਆ ਸਾਥ ਸੁਥਰ ਵਿਚੋਲਾ ਲੈ ਕੇ ਆਇਆ ਗੁਣ ਸਾਡੇ ਗਾਵੀ ਜਦੋਂ ਘੁੰਮੇਗੀ ਤੂੰ ਬਾਵਾਨੀ ਨਾਲ ਸੈਲਫ ਜਦੋਂ ਗੇਰ ਉਹਨੇ ਪਾਇਆ ਸਾਥ ਸੁਥਰ ਵਿਚੋਲਾ ਲੈ ਕੇ ਆਇਆ ਸਕੂਲ ਚ ਰਾਤੀ ਘਰੇ ਜਾਗਦਾ ਤੇ ਸੌਂਦਾ ਉਹ ਸਕੂਲ ਚ ਸਕੂਲ ਭੈਣ ਜੀਆਂ ਡੇਰਾ ਉਹਨੇ ਲਾਇਆ ਸਾਥ ਸੁਥਰ ਵਿਚੋਲਾ ਲੈ ਕੇ ਆਇਆ ਵੇਲਾ ਛਗਨਾਂ ਦਾ ਜਾਪੇ ਸਾਨੂੰ ਆਇਆ
ਸੁਣਿਆ ਤੂੰ ਢਿੱਲਾ ਹੋ ਗਿਆ ਸੀ।
ਆਹੋ ਉਦੋਂ ਤਾਂ ਡਾਕਟਰਾਂ ਨੇ ਵੀ ਤੇਰੀ ਤਾਈ ਨੂੰ ਕਹਿ ਦਿੱਤਾ ਸੀ ਵੀ ਤਾਈ ਦਾ ਟਾਈਮ ਪੂਰਾ ਹੋ ਗਿਆ ਆ, ਇਹਦੀ ਸੇਵਾ ਸੁਭਾ ਕਰ ਲਓ।
ਹਾਏ ਓਪਾ, ਠੀਕ ਤਾਂ ਹੋਈ?
ਫਿਰ ਕੀ ਹੋਣਾ ਆ, ਤਾਈ ਤੇ ਜੀ ਮੇਰੇ ਕੋਲ ਬਹਿ ਗਈ, ਰੋਈ ਜਾਵੇ, ਮੇਰੇ ਸਿਰ ਤੇ ਹੱਥ ਫੇਰੀ ਜਾਵੇ, ਕਹਿੰਦੀ ਹਾਏ ਰੱਬਾ ਮੈਂ ਕੀ ਕਰਾਂ, ਉਹ ਮੈਨੂੰ ਦੱਸੋ ਕੋਈ ਮੈਂ ਕੀ ਕਰਾਂ।
ਅੱਛਾ, ਫੇਰ
ਮੈਂ ਤੇਰੀ ਤਾਈ ਨੂੰ ਕਿਹਾ ਭਾਈ ਤੂੰ ਸੋਹਣੀ ਜਿਹੀ ਸਾੜੀ ਲਾ ਕੇ ਪਾਊਡਰ ਸ਼ਾਊਡਰ ਲਾ ਲਾ, ਨਾਲੇ ਸੁਰਖੀ ਬਿੰਦੀ ਲਾ ਕੇ ਮੇਰੇ ਕੋਲ ਬਹਿ ਜਾ। ਤਾਈ ਤੇਰੀ ਕਹਿੰਦੀ ਹੈ ਹਾਂ ਮੈਨੂੰ ਤੂੰ ਫੁੜਕਣ ਲੱਗਾ ਆ ਤਾਂ ਮੈਨੂੰ ਕਹਿੰਦਾ ਆ ਕਿ ਮੇਕਅਪ ਕਰਕੇ ਮੇਰੇ ਕੋਲ ਬਹਿ ਜਾ, ਆ ਕਈ ਟਾਈਮ ਆ ਬਣ ਠਣ ਕੇ ਕੋਲ ਬੈਠਣ ਦਾ। ਮੈਂ ਕਿਹਾ ਭਲੀਏ ਲੋਕੇ ਤੂੰ ਸਮਝੀ ਨਹੀਂ, ਸ਼ਾਇਦ ਤੈਨੂੰ ਬਣੀ ਠਣੀ ਨੂੰ ਦੇਖ ਕੇ ਮੇਰੀ ਜਗ੍ਹਾ ਜਮਰਾਜ ਤੈਨੂੰ ਹੀ ਲੈ ਜਾਵੇ।
ਕੀ ਹੋਇਆ
ਭਾਈ, ਕੀ ਹੋਣਾ ਆ, ਆਪਾਂ ਫੁੜਕ ਗਏ ਤੇ ਮਰਨ ਤੋਂ ਬਾਅਦ ਜਿਸ ਵੇਲੇ ਮੈਂ ਧਰਮ ਰਾਜ ਦੇ ਦਫ਼ਤਰ ਪਹੁੰਚਾ ਤਾਂ ਉੱਥੇ ਕਿੱਡੀ ਲੰਮੀ ਲਾਈਨ ਲੱਗੀ, ਕਈ ਬੰਦੇ ਕੈਨੇਡਾ ਦੇ, ਕਈ ਜਾਪਾਨ ਦੇ, ਕਈ ਇੰਗਲੈਂਡ ਦੇ। ਮੈਂ ਵੀ ਲੈਣ ਚ ਲੱਗ ਗਿਆ।
ਹੱਲਾ ਫੇ
ਪਹਿਲਾਂ ਕਨੇਡਾ ਵਾਲਿਆਂ ਦੀ ਬਾਰੀ ਆ ਗਈ। ਧਰਮਰਾਜ ਕਹਿੰਦਾ ਭਾਈ ਇਹਨਾਂ ਨੂੰ ਨਰਕ ਚ ਭੇਜ ਦਿਓ। ਕਭੀ ਇੰਗਲੈਂਡ ਤੇ ਜਪਾਨ ਵਾਲਿਆਂ ਨੂੰ ਵੀ ਨਰਕ ਚ ਭੇਜ ਦਿੱਤਾ। ਜਦ ਨੂੰ ਮੇਰੀ ਵਾਰੀ ਆ ਗਈ ਧਰਮਰਾਜ ਕਹਿੰਦਾ ਭਾਈ ਤਾਂ ਹੁਣ ਇਹਨੂੰ ਸਵਰਗਾਂ ਚ ਭੇਜੋ।
ਭਾਈ ਆਹ ਤਾਂ ਕਮਾਲ ਹੋ ਗਈ।
ਉਹ ਮੈਂ ਤਾਂ ਧਰਮਰਾਜ ਦੇ ਪੈਰੀ ਪੈ ਗਿਆ। ਮੈਂ ਕਿਹਾ ਮਹਾਰਾਜ ਤੁਸੀਂ ਇੰਗਲੈਂਡ ਜਪਾਨ ਤੇ ਕਨੇਡਾ ਵਾਲਿਆਂ ਨੂੰ ਨਰਕ ਚ ਭੇਜ ਦਿੱਤਾ ਆ, ਪਰ ਮੈਨੂੰ ਕਾਹਤੋਂ ਸਵਰਗਾਂ ਚ ਭੇਜਣ ਲੱਗੇ ਆ। ਧਰਮਰਾਜ ਮੈਨੂੰ ਕਹਿੰਦਾ ਭਲਾ ਇਹ ਦੱਸ ਤੂੰ ਆਇਆ ਕਿੱਥੋਂ ਆ। ਮੈਂ ਕਿਹਾ ਹਿੰਦੁਸਤਾਨ ਚੋਂ। ਉਹ ਕਹਿੰਦਾ ਤੈਨੂੰ ਸਵਰਗ ਚ ਹੀ ਭੇਜਣ ਆਇਆ। ਮੈਂ ਕਿਹਾ ਕਾਹਤੇ। ਕਹਿੰਦਾ ਤੂੰ ਤਾਂ ਪਹਿਲਾਂ ਹੀ ਨਰਕ ਚੋਂ ਆਇਆ।
ਬੱਚੇ ਦੋ ਹੀ ਅੱਛੇ। ਸਰਕਾਰ ਸੁਣਾਈ ਜਾਂਦੀ ਹੈ, ਫੈਮਿਲੀ ਪਲੈਨਿੰਗ ਦੀਆਂ ਸਕੀਮਾਂ ਬਣਾਈ ਜਾਂਦੀ ਹੈ। ਉਹ ਦੇਖੋ ਤਾਂ ਪਿੰਡ ਚ ਪੱਪੂ ਦੀ ਝਾਈ ਜਿਹੜੀ ਨਿਆਣਿਆਂ ਦੀ ਫੌਜ ਬਣਾਈ ਜਾਂਦੀ ਹੈ। ਮੈਂ ਤਾਂ ਸੁਣਿਆ ਪੱਪੂ ਦੀ ਝਾਈ ਦੇ ਘਰੇ 16 ਨਿਆਣਾ ਹੋ ਗਿਆ।
ਹਾਂ ਓਏ 16।
ਮੈਂ ਪੁੱਛਿਆ ਪੱਪੂ ਦੀ ਬੀਬੀ 16 ਨਿਆਣੇ? ਮੈਨੂੰ ਕਹਿੰਦੀ ਓਏ ਕਲੱਛਣੇ ਆ, ਮੇਰੀ ਛੋਟੀ ਜੀ ਫੈਮਿਲੀ ਨੂੰ ਕਾਹਤੋਂ ਨਿਗਾਹ ਲਾਈ ਜਾਂਦਾ ਹੈ। ਅਜੇ ਤਾਂ ਰੱਬ ਦੀ ਦਇਆ ਨਾਲ ਡੂਢ ਦਰਜਨ ਵੀ ਨਹੀਂ
ਹੋਏ। ਕੀ ਹੋਇਆ?
ਮੈਂ ਪੁੱਛਿਆ ਪੱਪੂ ਦੀ ਝਾਈ ਤੈਥੋਂ 16 ਨਿਆਣੇ ਪਛਾਣ ਕਿੱਦਾਂ ਹੁੰਦੇ ਆ? ਕਹਿੰਦੀ ਪਛਾਣ ਪਛੂਣ ਨਹੀਂ ਹੁੰਦੇ, ਉਹ ਤਾਂ ਤਕਾਲਾਂ ਨੂੰ ਜਿਸਲੇ ਸਭ ਨਾਲ ਮੂੰਹ ਧੋਈ ਦਾ ਤਾਂ ਹੀ ਪਤਾ ਲੱਗਦਾ ਬਈ ਪੱਪੂ ਕਿਹੜਾ, ਲਾਡੀ ਕਿਹੜਾ, ਬਿੱਲੂ ਕਿਹੜਾ। ਮੈਂ ਕਿਹਾ 16 ਨਿਆਣਿਆਂ ਚ ਕੁਛ ਲੁੱਚੇ ਲਫੰਗੇ ਬਦਮਾਸ਼ ਨਿਕਲਣੇ ਆ, ਕੁਛ ਝੂਠੇ ਨਿਕਲਣੇ ਆ। ਉਹ ਕਹਿੰਦੀ ਜਿਹੜੇ ਬਦਮਾਸ਼ ਨਿਕਲੇ ਉਹ ਪੁਲਿਸ ਚ ਭਰਤੀ ਕਰਾ ਦੇਵਾਂਗੇ, ਜਿਹੜੇ ਝੂਠੇ ਨਿਕਲੇ ਉਹ ਲੀਡਰ ਬਣਾ ਦੇਵਾਂਗੇ। ਮੈਂ ਕਿਹਾ ਬਾਕੀ ਰਹਿੰਦ ਖੂੰਦ? ਕਹਿੰਦੀ ਉਹ ਮਾਸਟਰ ਲਵਾ ਦੇਵਾਂਗੇ। ਮੈਂ ਪੁੱਛਿਆ ਕਦੇ ਫੈਮਿਲੀ ਪਲੈਨਿੰਗ ਮਹਿਕਮੇ ਦੇ ਮੁਲਾਜ਼ਮ ਤੁਹਾਨੂੰ ਸਮਝਾਣ ਨਹੀਂ ਆਂਦੇ ਵੀ ਬੱਚੇ ਦੋ ਹੀ ਅੱਛੇ? ਪੱਪੂ ਦੀ ਝਾਈ ਕਹਿੰਦੀ ਆਂਦੇ ਤਾਂ ਹੈਗੇ ਆ, ਪਰ ਇੰਨੇ ਨਿਆਣੇ ਦੇਖ ਕੇ ਬਾਹਵਾਂ ਹੀ ਮੁੜ ਜਾਂਦੀ ਹੈ। ਮੈਂ ਕਿਹਾ ਮੁੜ ਜਾਂਦੀ ਹੈ ਉਹ ਕਾਹਤੋਂ? ਪੱਪੂ ਦੀ ਝਾਈ ਕਹਿੰਦੀ ਉਹ ਸਮਝਦੇ ਆ ਖਨੀ ਇੱਥੇ ਕੋਈ ਸਕੂਲ ਖੋਲਿਆ।